ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਕਈ ਤਰ੍ਹਾਂ ਦੇ ਧਰਮ ਪ੍ਰਚਲਿਤ ਹਨ ਪਰ ਗੁਰਬਾਣੀ ਅਨੁਸਾਰ ਸਮੁੱਚੀ ਕਾਇਨਾਤ ਦਾ ਸਰਬ ਇਲਾਹੀ ਧਰਮ ਕੀ ਹੈ, ਕਿਵੇਂ ਅਸੀਂ ਇਸ ਅੰਤਰਮੁਖੀ ਧਰਮ ਨੂੰ ਭੁੱਲ ਕੇ ਵਿਛੜ ਚੋਟਾਂ ਖਾਂਦੇ ਹਾਂ ਤੇ ਕਿਵੇਂ ਇਸ ਆਤਮਿਕ ਧਰਮ ਦੀ ਕਮਾਈ ਕੀਤੀ ਜਾ ਸਕਦੀ ਹੈ। ਗੁਰਮੁਖ ਪਿਆਰੇ ਬਾਬ ਜੀ ਹੋਰਾਂ ਨੇ ਧਰਮ ਜਾਂ ਮਜ਼ਹਬ ਦੇ ਨਾਮ ਤੇ ਲਿਖੇ ਲੇਖਾਂ ਦੀ ਲੜੀ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਧਰਮ ਜਾਂ ਮਜ਼ਹਬ ਭਾਗ ਚੌਥਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਪਰ ਗਰਬਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਨ ਹਾਰੇ। ਗੁਰਬਾਣੀ ਦੇ ਉੱਪਰਲੇ ਫੁਰਮਾਨ ਦੇ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੋ ਹੱਥੜੇ ਉਲਟਾ ਲਟਕਿਆ ਹੁੰਦਾ ਹੈ, ਆਪਣੇ ਪਿਛਲੇ ਕਰਮਾਂ ਦਾ ਪਸ਼ਚਾਤਾਪ ਕਰਦਿਆਂ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੁੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦੋਂ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਾਰਨ ਉਸ ਉੱਤੇ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਆਲੇ ਦੁਆਲੇ ਦੇ ਵਾਤਾਵਰਣ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਦਾ ਅਸਰ ਵੱਧਦਾ ਜਾਂਦਾ ਹੈ ਤਿਉਂ ਤਿਉਂ ਉਹ ਹੋਰ ਸਿਆਣਾ ਹੁੰਦਾ ਜਾਂਦਾ ਹੈ, ਉਹਦੇ ਮਨ ਵਿੱਚ ਹਉਮੈ ਵੀ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਗਿਆ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਓ ਦੂਜਾ ਲਾਇਆ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਜੋਨ ਛਾੜ ਜੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ। ਇਸ ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਣ ਵਿੱਚ ਜਿਉਂ ਜਿਉਂ ਜੀਵ ਗਲਤਾਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਹਦੇ ਧੁਰੋਂ ਅੰਤਰ ਆਤਮੇ ਜੋ ਨਾਲ ਲਿਖੀ ਹੋਈ ਪ੍ਰੀਤ ਡੋਰੀ ਦੀ ਖਿੱਚ ਹੈ, ਹੁਕਮ ਹੈ, ਉਹ ਘਟਦੀ ਜਾਂਦੀ ਹੈ ਅਤੇ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਅਤੇ ਉਹਦੇ ਦੈਵੀ ਗੁਣਾਂ ਤੋਂ ਉਹ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਉਹ ਰੱਬੀਅਤ ਤੋਂ ਬੇਮੁਖ ਹੋ ਜਾਂਦਾ ਹੈ, ਮੁਨਕਰ ਹੋ ਜਾਂਦਾ ਹੈ। ਇੱਥੇ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ ਭਾਵੇਂ ਉਹ ਕਿਸੇ ਧਰਮ ਕਿਸੇ ਦੇਸ਼ ਕਿਸੇ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਇੱਕ ਬੀਜ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਅਸੀਂ ਬੱਚੇ ਦੇ ਖਿੜੇ ਹੋਏ ਚਿਹਰੇ ਉਹਦੇ ਮਾਸੂਮੀਅਤ ਭਰੇ ਸੁਭਾਅ ਵਿੱਚ ਦੇਖ ਸਕਦੇ ਹਾਂ। ਸਾਰੇ ਹੀ ਬੱਚੇ ਵੇਖਣ ਨੂੰ ਬਹੁਤ ਪਿਆਰੇ ਲੱਗਦੇ ਹਨ। ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ, ਜਵਾਬ ਵਿੱਚ ਰਿਸਪੋਂਸ ਦਿੰਦਾ ਹੈ, ਮੁਸਕਰਾ ਕੇ ਉਹਦੇ ਵੱਲ ਤੱਕੋ ਅੱਗੋਂ ਉਹ ਵੀ ਮੁਸਕਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵਿੱਚ ਅਲੱਗ ਸੁਭਾਅ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਹੀ ਆਤਮਿਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਭੱਟ ਵਿਦਵਾਨਾਂ ਨੇ ਗੁਰੂ ਅਰਜਨ ਪਾਤਸ਼ਾਹ ਬਾਰੇ ਤਾਂ ਇੱਥੋਂ ਤੱਕ ਕਹਿ ਦਿੱਤਾ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਪਰ ਜੇ ਬੱਚੇ ਨੂੰ ਅੱਗੇ ਠੀਕ ਆਤਮਿਕ ਮਾਹੌਲ ਨਾ ਮਿਲੇ ਤਾਂ ਫਿਰ ਮਾਇਆ ਦੇ ਪ੍ਰਭਾਵ ਵਿੱਚ ਇਲਾਹੀ ਬਖਸ਼ਿਸ਼ ਸਹਿਜੇ ਸਹਿਜੇ ਗੁਆਚ ਜਾਂਦੀ ਹੈ। ਦੂਸਰੇ ਪਾਸੇ ਜੇ ਬੱਚੇ ਨੂੰ ਆਤਮਿਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਏ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਬੀਜ ਰੂਪੀ ਪ੍ਰੇਮ ਲਿਵ ਉਹ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਇਸ ਮਾਈਕੀ ਭਵ ਸਾਗਰ ਦੇ ਵਿਕਾਰੀ ਝੱਖੜਾਂ ਤੋਂ ਬਚਾਉਂਦੀ ਅਖੀਰ ਪਰਮ ਪਦ ਤੱਕ ਪਹੁੰਚਾ ਸਕਦੀ ਹੈ। ਧਰੂ ਭਗਤ, ਭਗਤ ਪ੍ਰਹਿਲਾਦ, ਬਾਬਾ ਫਰੀਦ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਇਸ ਹਕੀਕਤ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਨਾ ਧਰੂ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹਦਾ ਕਾਰਨ ਇਹ ਵੀ ਹੈ ਕਿ ਬੱਚੇ ਦਾ ਮਨ ਮਾਈਕੀ ਫੁਰਨਿਆਂ ਅਤੇ ਔਗਣਾਂ ਤੋਂ ਅਜੇ ਮੁਕਤ ਹੁੰਦਾ ਹੈ। ਜਨਮ ਵੇਲੇ ਬੱਚਾ ਨੰਗਾ ਆਉਂਦਾ ਹੈ ਉਹਦੇ ਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਹੁੰਦਾ, ਮਰਨ ਵੇਲੇ ਵੀ ਨਾਲ ਕੋਈ ਧਾਰਮਿਕ ਚਿੰਨ੍ਹ ਨਹੀਂ ਲੈ ਕੇ ਜਾਂਦਾ। ਸੋ ਸਪਸ਼ਟ ਹੈ ਕਿ ਜਨਮ ਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀਵ ਪ੍ਰੇਮ ਰੂਪੀ ਧਰਮ ਤੋਂ ਸਿਵਾਏ ਹੋਰ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲ ਪੀਤਰ, ਬਾਹੜ ਜਾਸੀ ਨਾਂਗਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿੰਨੀ ਵਾਰੀ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ ਹਰ ਵਾਰ ਅਕਾਲ ਪੁਰਖ ਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਜਾਂ ਪ੍ਰੇਮ ਸਵੈਪਨ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ ਤਾਂ ਕਿ ਜੀਵ ਆਪਣੇ ਆਪੇ ਸਹੀ ਧਰਮ ਪ੍ਰੇਮ ਮਾਰਗ ਦੀ ਪਹਿਚਾਨ ਕਰ ਸਕੇ। ਅੰਤਰ ਆਤਮੇ ਇਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਇਹ ਧੁਰੋਂ ਹੀ ਜੀਵ ਦੀ ਹੋਣ ਦੇ ਨਾਲ ਲਿਖੀ ਹੋਣ ਕਰਕੇ ਅਤ ਸੂਖਮ ਅਟਲ ਅਦ੍ਰਿਸ਼ਟ ਗੁੱਜੀ ਇਹ ਤੁਰ ਅੰਤਰ ਆਤਮੇ ਛੁਪੀ ਤੇ ਦੱਬੀ ਰਹਿੰਦੀ ਹੈ। ਅਸੀਂ ਨਾ ਵੀ ਮਹਿਸੂਸ ਕਰੀਏ ਲੇਕਿਨ ਪਰਮਾਤਮਾ ਵੱਲ ਜਾਣ ਦੀ ਜੀਵ ਆਤਮਾ ਦੀ ਖਿੱਚ ਹਰ ਜੀਵ ਦੇ ਅੰਦਰ ਛੁਪੀ ਹੁੰਦੀ ਹੈ। ਜਦੋਂ ਜੀਵ ਹੋਮੇ ਚ ਵਿਚਰਦਾ ਆਪੋ ਸਹੇੜੇ ਦੁੱਖਾਂ ਕਲੇਸ਼ਾਂ ਵਿੱਚ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਤਾਂ ਉਹ ਆਪਣੀਆਂ ਸਿਆਣਪਾਂ ਚਤੁਰਾਈਆਂ ਦੁਆਰਾ ਦੁੱਖਾਂ ਕਲੇਸ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਫਲ ਨਹੀਂ ਹੁੰਦਾ ਫਿਰ ਆਪਣੇ ਤੋਂ ਤਕੜੇ ਵਜ਼ੀਰਾਂ ਅਫਸਰਾਂ ਸੰਬੰਧੀਆਂ ਦੀ ਓਟ ਲੈਂਦਾ ਹੈ। ਜਦ ਕਿਸੇ ਪਾਸਿਓਂ ਰਾਹਤ ਨਹੀਂ ਮਿਲਦੀ ਫਿਰ ਸਾਧ ਸੰਤ ਪੀਰ ਫਕੀਰ ਦੇਵੀ ਦੇਵਤਿਆਂ ਦੇ ਲੜ ਲੱਗਦਾ ਹੈ, ਉਹਨਾਂ ਦੀ ਮੰਨਤ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਤੋਂ ਕਾਰਜ ਰਾਸ ਨਾ ਆਵੇ ਦੂਜੇ ਦੀ ਸ਼ਰਨੀ ਚਲਾ ਜਾਂਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਫਿਰ ਆਪਣੀਆਂ ਵਧਾਈਆਂ ਹੋਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਹੈ। ਫੇਰ ਵੀ ਉਹਦੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ, ਉਹਦੀ ਤ੍ਰਿਸ਼ਨਾ ਦੀ ਅੱਗ ਨਹੀਂ ਮਿਟਦੀ। ਇਸ ਤਰ੍ਹਾਂ ਜੀਵ ਦੇ ਅੰਦਰ ਜਿਹੜਾ ਆਪਣੇ ਤੋਂ ਕਿਸੇ ਉੱਚੀ ਹਸਤੀ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ ਇਹ ਉਹਦੇ ਅੰਦਰ ਜੋ ਧੁਰੋਂ ਲਿਖੀ ਹੋਈ ਪ੍ਰੀਤ ਡੋਰੀ ਦੀ ਖਿੱਚ ਹੈ ਉਹਦਾ ਅਕਸ ਹੈ। ਸਾਡੇ ਅੰਦਰ ਜੋ ਪ੍ਰੀਤ ਡੋਰੀ ਦੀ ਖਿੱਚ ਹੈ ਉਹਦੇ ਅਕਸ ਕਰਕੇ ਹੀ ਅਸੀਂ ਆਪਣੇ ਤੋਂ ਕਿਸੇ ਉੱਚੀ ਹਸਤੀ ਦੀ ਓਟ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਜੀਵ ਨੂੰ ਹਮੇਸ਼ਾ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਅੰਦਰੋਂ ਅੰਦਰ ਪ੍ਰੇਰਦੀ ਰਹਿੰਦੀ ਹੈ। ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਇਸ ਖਿੱਚ ਜਾਂ ਇਸ ਆਕਰਖਣ ਸ਼ਕਤੀ ਗ੍ਰੈਵਿਟੀ ਦੁਆਰਾ ਇਸ ਕਾਇਨਾਤ ਦਾ ਜ਼ਰਾ ਜ਼ਰਾ ਅਪੋਲ ਗੁਪਤ ਅਣਜਾਣੇ ਸਹਿਜ ਸੁਭਾਵ ਅਪੁੱਲ ਅਟਲ ਸਹਿਜ ਚਾਲ ਵਿੱਚ ਆਪਣੇ ਕੇਂਦਰ ਪਰਮਾਤਮਾ ਵੱਲ ਖਿਚਿੰਦਾ ਜਾ ਰਿਹਾ ਹੈ। ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਹੀ ਨਾਲ ਲਿਖਿਆ ਹੋਇਆ ਇਲਾਹੀ ਧਰਮ ਕਿਹਾ ਗਿਆ ਹੈ। ਨਾਲ ਲਿਖਿਆ ਹੋਇਆ ਇਲਾਹੀ ਧਰਮ ਸਾਰੇ ਸ੍ਰਿਸ਼ਟੀ ਦਾ ਜੋ ਸਰਬੱਗ ਇਲਾਹੀ ਧਰਮ ਹੈ ਉਹ ਕੀ ਹੈ? ਇਹ ਪਰਮਾਤਮਾ ਦੇ ਵੱਲ ਜੋ ਸਾਡੀ ਪ੍ਰੀਤ ਡੋਰੀ ਸਾਨੂੰ ਖਿੱਚ ਰਹੀ ਹੈ ਇਸੇ ਨੂੰ ਇਹ ਇਲਾਹੀ ਧਰਮ ਕਿਹਾ ਗਿਆ ਹੈ, ਜਿਹਦੀ ਬਾਬਤ 84 ਲੱਖ ਜੂਨਾਂ ਅਤੇ ਸ਼੍ਰੋਮਣੀ ਇਨਸਾਨੀ ਜੂਨ ਨੂੰ ਵੀ ਕੋਈ ਸੋਝੀ ਨਹੀਂ। ਹੁਣ ਗੁਰਮੁਖ ਪਿਆਰਿਆਂ ਨੇ ਇੱਥੇ ਕੁਝ ਮਿਸਾਲਾਂ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਸਮੁੰਦਰ ਦਾ ਪਾਣੀ ਭਾਫ ਬਣ ਕੇ ਆਪਣੇ ਸੋਮੇ ਸਮੁੰਦਰ ਤੋਂ ਵਿਛੜ ਕੇ ਉਹਦੇ ਹੁਕਮ ਅੰਦਰ ਉੱਡਦਾ ਹੈ, ਭਾਫ ਤੋਂ ਫਿਰ ਉਹ ਬੱਦਲ ਬਣਦਾ, ਮੀਂਹ ਪੈਂਦਾ, ਬਰਫ ਪਾਣੀ ਅਨੇਕਾਂ ਸ਼ਕਲਾਂ ਧਾਰਦਾ, ਕੂਲਾ ਨਾਲਿਆਂ ਨਦੀਆਂ ਦਰਿਆਵਾਂ ਵਿੱਚ ਵਹਿੰਦਾ, ਕਈ ਤਰ੍ਹਾਂ ਦੀਆਂ ਉਚਾਣਾ ਨਿਵਾਣਾ ਟੱਪਦਾ, ਆਕਰਖਣ ਸ਼ਕਤੀ ਦੀ ਖਿੱਚ ਨਾਲ ਅਭੋਲ ਆਪ ਮੁਹਾਰੇ ਅਨਜਾਣੇ ਰੁੜਦਾ ਹੋਇਆ ਆਪਣੇ ਸ਼ੋ ਸਾਗਰ ਸਮੁੰਦਰ ਵਿੱਚ ਜਾ ਕੇ ਸਮਾ ਜਾਂਦਾ ਹੈ। ਪਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਪਾਣੀ ਰਸਤੇ ਵਿੱਚ ਟੋਇਆਂ ਟੋਭਿਆਂ ਛੱਪੜਾਂ ਤਲਾਬਾਂ ਸਰੋਵਰਾਂ ਵਿੱਚ ਗੰਧਲਾ ਵੀ ਹੋ ਜਾਂਦਾ ਹੈ, ਲੇਕਿਨ ਇਹ ਪਾਣੀ ਵੀ ਕਿਸੇ ਵੇਲੇ ਗਰਮੀ ਨਾਲ ਭਾਫ ਬਣ ਕੇ ਪਵਿੱਤਰ ਹੋ ਕੇ ਕਈ ਸ਼ਕਲਾਂ ਰੂਪ ਧਾਰਦਾ, ਕਿਸੇ ਆਕਰਖਣ ਸ਼ਕਤੀ ਦੁਆਰਾ ਅੰਤ ਆਪਣੇ ਸੋਮੇ ਸਮੁੰਦਰ ਵਿੱਚ ਹੀ ਜਾ ਸਮਾਉਂਦਾ ਹੈ, ਕਿਉਂਕਿ ਇਹੀ ਇਸਦੀ ਮੰਜ਼ਿਲ ਹੈ। ਐਨ ਇਸੇ ਤਰ੍ਹਾਂ ਜੀਵ ਵੀ ਉਸ ਇਲਾਹੀ ਆਕਰਖਣ ਸ਼ਕਤੀ ਦੁਆਰਾ ਅਨੇਕਾਂ ਜੂਨਾਂ ਵਿੱਚ ਵਿਚਰਦਾ ਫਿਰ ਸ਼੍ਰੋਮਣੀ ਇਨਸਾਨੀ ਜੂਨ ਤੱਕ ਪਹੁੰਚਦਾ ਹੈ। ਇਨਸਾਨੀ ਜੂਨ ਵਿੱਚ ਇਹ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਵਿਕਾਰਾਂ ਵਿੱਚ ਫਸ ਜਾਂਦਾ ਹੈ, ਜਿਵੇਂ ਪਾਣੀ ਛੱਪੜਾਂ ਆਦਿ ਵਿੱਚ ਫਸ ਜਾਂਦਾ ਹੈ। ਪ੍ਰਭੂ ਦੀ ਬਖਸ਼ੀ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਇਹ ਭਟਕਦਾ ਰਹਿੰਦਾ ਹੈ ਅਤੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਪਰ ਭੁੱਲੇ ਹੋਏ ਜੀਵਾਂ ਨੂੰ ਮੁੜ ਆਪਣੀ ਮੰਜ਼ਿਲ ਅਕਾਲ ਪੁਰਖ ਵੱਲ ਪ੍ਰੇਰਨ ਲਈ ਅਕਾਲ ਪੁਰਖ ਨੇ ਸਾਡੇ ਤੇ ਇੰਨਾ ਤਰਸ ਕੀਤਾ, ਸਮੇਂ ਸਮੇਂ ਸਿਰ ਲੋੜ ਅਨੁਸਾਰ ਪੀਰ ਪੈਗੰਬਰ ਗੁਰੂ ਮਹਾਂਪੁਰਖ ਸੰਤ ਭਗਤ ਇਸ ਦੁਨੀਆਂ ਤੇ ਪਠਾਏ। ਉਹਨਾਂ ਨੇ ਜੀਵ ਦੇ ਅੰਤਰ ਆਤਮੇ ਦੱਬੀ ਹੋਈ ਗੁੱਝੀ ਆਤਮਿਕ ਖਿੱਚ ਜਾਂ ਇਸ ਇਲਾਹੀ ਧਰਮ ਦੀ ਬਾਬਤ ਗਿਆਨ ਬਖਸ਼ ਕੇ ਸਾਨੂੰ ਭੁੱਲੇ ਭਟਕਿਆਂ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਹ ਅੰਤਰਗਤ ਆਤਮਿਕ ਧਰਮ ਇਹ ਸਭ ਜੀਵਾਂ ਅੰਦਰ ਇੱਕੋ ਇੱਕ ਹੈ, ਅਟਲ ਹੈ। ਲੋੜ ਅਨੁਸਾਰ ਇਸੇ ਆਤਮਿਕ ਧਰਮ ਜਾਂ ਇਲਾਹੀ ਖਿੱਚ ਨੂੰ ਫਿਰ ਕਈ ਰੂਪਾਂ ਭੇਖਾਂ ਬੋਲੀਆਂ ਵਿੱਚ ਪ੍ਰਚਾਰਿਆ ਗਿਆ ਤਾਂ ਕਿ ਉਸ ਵਕਤ ਦੀ ਜਨਤਾ ਸਹਿਜੇ ਹੀ ਉਹਨਾਂ ਦੇ ਉਪਦੇਸ਼ਾਂ ਨੂੰ ਸਮਝ ਸਕੇ, ਕਮਾ ਸਕੇ। ਇਸ ਤਰ੍ਹਾਂ ਸਮੇਂ ਸਮੇਂ ਅਨੁਸਾਰ ਕਈ ਦੇਸ਼ਾਂ ਦੇ ਵਿੱਚ ਅਨੇਕਾਂ ਧਰਮ ਜਾਂ ਮਜ਼ਹਬ ਪ੍ਰਚਲਿਤ ਹੋ ਗਏ। ਪਰ ਗੌਰ ਕਰਕੇ ਦੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸਾਰਿਆਂ ਦੇ ਅੰਦਰ ਅੰਤਰੀ ਭਾਵਨਾ ਵਿੱਚ ਇੱਕੋ ਇੱਕ ਇਲਾਹੀ ਪ੍ਰੀਤ ਡੋਰੀ ਛੁਪੀ ਹੋਈ ਹੈ। ਇਹੀ ਗੁੱਝੀ ਪ੍ਰੀਤ ਡੋਰੀ ਦੀ ਖਿੱਚ ਕਈ ਮਜ਼ਹਬਾਂ ਨਾਵਾਂ ਭੇਖਾਂ ਹੇਠ ਪ੍ਰਵਿਰਤ ਹੋ ਰਹੀ ਹੈ, ਇਹਦੀ ਸਾਨੂੰ ਸੋਝੀ ਨਹੀਂ। ਸਭ ਧਰਮਾਂ ਦੇ ਅੰਦਰ ਉਹੋ ਇਲਾਹੀ ਖਿੱਚ ਹੈ ਤੇ ਸਭ ਦੀ ਮੰਜ਼ਿਲ ਇੱਕੋ ਹੀ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਇਸ ਤਰ੍ਹਾਂ ਗੁਰਬਾਣੀ ਵਿੱਚ ਸਪਸ਼ਟ ਦਰਸਾਇਆ ਹੈ ਕਿ ਬਾਹਰਲੇ ਸਾਰੇ ਧਰਮਾਂ ਦਾ ਅਸਲੀ ਧਰਮ ਤੁਜਾ ਜਾਂ ਬੀਜ ਰੂਪ ਇਹ ਇੱਕੋ ਇੱਕ ਇਲਾਹੀ ਧਰਮ ਜਾਂ ਆਤਮਿਕ ਧਰਮ ਹੀ ਹੈ। ਇਹ ਸਾਰੇ ਜੀਵਾਂ ਦੇ ਅੰਦਰ ਆਤਮੇ ਨਾਲ ਲਿਖਿਆ ਗੁੱਝਿਆ ਧੁਰੋਂ ਨਾਲ ਲਿਖਿਆ ਆਉਂਦਾ ਹੈ। ਅਸੀਂ ਬਾਹਰੋਂ ਕੋਈ ਵੀ ਧਾਰਮਿਕ ਭੇਖ ਧਾਰ ਲਈਏ ਪਰ ਹਰ ਇੱਕ ਬਾਹਰਲੇ ਧਰਮ ਦੇ ਅੰਤਰਗਤ ਇਲਾਹੀ ਧਰਮ ਦੀ ਪ੍ਰੀਤ ਡੋਰੀ ਹੀ ਰਵਾਂ ਹੈ। ਇਹ ਆਤਮਿਕ ਪ੍ਰੀਤ ਡੋਰੀ ਦੀ ਤਾਰ ਅਤ ਸੂਖਮ ਹੈ, ਇਹ ਸਾਡੀ ਸੀਮਤ ਫੁੱਲੀ ਬੁੱਧੀ ਦੀ ਪਕੜ ਤੋਂ ਬਾਹਰ ਹੈ। ਇਹਨਾਂ ਪ੍ਰੇਮ ਸਵੈਪਨਾ ਦੀਆਂ ਅਰਸ਼ੀ ਲਹਿਰਾਂ ਨੂੰ, ਇਹਦੀਆਂ ਚਰਨਾਟਾਂ ਨੂੰ, ਇਹਦੀਆਂ ਲਰਜਿਸ਼ਾਂ ਨੂੰ ਕੋਈ ਵਿਰਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਆਪਣੇ ਅਨੁਭਵ ਦੁਆਰਾ ਬੁੱਝ ਸੀਝ ਸਕਦੇ ਹਨ, ਪਹਿਚਾਣ ਸਕਦੇ ਹਨ, ਇਹਨਾਂ ਨੂੰ ਮਾਣ ਸਕਦੇ ਹਨ। ਇਹਦੇ ਵਿੱਚ ਆਪਣੇ ਆਪ ਨੂੰ ਸੁਰ ਕਰਕੇ ਉਹ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾਉਂਦੇ ਹਨ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਅਭੋਲ ਅਣਜਾਣੇ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਰਹੀਆਂ ਹਨ, ਕਿਉਂਕਿ ਉਹਨਾਂ ਵਿੱਚ ਕਿਉਂ ਕਿਆ ਕੈਸੇ ਦੀ ਪ੍ਰਵਿਰਤੀ ਨਹੀਂ। ਪਰ ਸ਼੍ਰੋਮਣੀ ਇਨਸਾਨੀ ਜੂਨ ਇਹ ਤੀਖਣ ਬੁੱਧੀ ਹੁੰਦਿਆਂ ਵੀ ਆਪਣੇ ਨਾਲ ਲਿਖੇ ਗੁਪਤ ਧਰਮ ਨੂੰ ਸਮਝਣ ਬੁੱਝਣ ਤੋਂ ਅਸਮਰਥ ਹੈ। ਇਹੀ ਕਾਰਨ ਹੈ ਕਿ ਇਨਸਾਨ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਅਧੀਨ ਕਰਮ ਕਰਦਾ, ਆਪਣੇ ਕੇਂਦਰ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਇਹਦੇ ਕਰਕੇ ਇਨਸਾਨ ਆਪਣੇ ਅੰਦਰ ਹੁਕਮ ਰੂਪੀ ਧਰਮ ਤੋਂ ਅਸ਼ਰਧਕ ਹੋ ਜਾਂਦਾ ਹੈ, ਬੇਮੁਖ ਹੋ ਜਾਂਦਾ ਹੈ ਅਤੇ ਇਲਾਹੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਪ੍ਰੀਤ ਡੋਰੀ ਤੋਂ ਟੁੱਟ ਜਾਂਦਾ ਹੈ। ਜਨਮਾਂ ਜਨਮਾਂ ਤੋਂ ਇਸ ਬਾਹਰ ਮੁਖੀ ਠੁੱਲੀ ਮਾਦੀ ਮਾਇਕੀ ਦੁਨੀਆਂ ਚ ਵਿਚਰਦਿਆਂ ਇਨਸਾਨ ਦੀ ਬੁੱਧੀ ਵੀ ਮੋਟੀ ਤੇ ਦ੍ਰਿਸ਼ਟਮਾਨ ਬੁੱਧੀ ਵਾਲੀ ਹੋ ਗਈ ਹੈ। ਇਹਦੀ ਵਜ੍ਹਾ ਨਾਲ ਕਿਸੇ ਉੱਚੇ ਸੁੱਚੇ ਸੂਖਮ ਕੋਮਲ ਗੁਪਤ ਆਤਮਿਕ ਖਿਆਲ ਵਲਵਲੇ ਭਾਵਨਾਵਾਂ ਹੁਕਮ ਸ਼ਬਦ ਨਾਮ ਆਦਿ ਨੂੰ ਇਹ ਸਮਝਣ ਬੁੱਝਣ ਤੋਂ ਅਸਮਰਥ ਹੈ। ਜਦੋਂ ਸਾਡਾ ਮਨ ਮੋਹ ਮਾਇਆ ਨਾਲ ਲਥਪਥ ਹੋ ਕੇ ਕਾਲਾ ਸਿਆਹ ਹੋ ਜਾਂਦਾ ਹੈ, ਮਨੂਰ ਹੋ ਜਾਂਦਾ ਹੈ, ਤਾਂ ਫੇਰ ਅਸੀਂ ਅੰਤਰ ਆਤਮੇ ਨਾਲ ਲਿਖੇ ਇਲਾਹੀ ਧਰਮ ਤੋਂ ਬੇਮੁਖ ਹੋ ਜਾਂਦੇ ਹਾਂ। ਦੈਵੀ ਗੁਣਾਂ ਤੋਂ ਵਾਂਝੇ ਹੋ ਕੇ ਮਾਇਕੀ ਔਗਣਾਂ ਦੇ ਅਧੀਨ ਫਿਰ ਅਨੇਕਾਂ ਪ੍ਰਕਾਰ ਦੇ ਪਾਪ ਕਰਦੇ, ਭੈੜੇ ਕਰਮ ਕਰਦੇ, ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਇਹੋ ਜਿਹੇ ਮਨੂਰ ਮਨ ਉੱਤੇ ਕਿਸੇ ਵੀ ਬਾਹਰਲੇ ਧਰਮ ਕਰਮ ਦੇ ਪ੍ਰਚਾਰ ਦਾ ਵੀ ਅਸਰ ਨਹੀਂ ਹੁੰਦਾ ਅਤੇ ਜੀਵ ਮਨਮੁਖ ਸਾਕਤ ਬਣ ਕੇ ਕਰਮਬੱਧ ਹੋ ਜਾਂਦਾ ਹੈ, ਜਮਾਂ ਦੇ ਵਸ ਪੈਂਦਾ ਹੈ। ਫਰੀਦਾ ਕੁਕੇਂਦਿਆਂ ਚੰਗੇਂਦਿਆਂ ਮੱਤੀ ਦੇਂਦਿਆਂ ਨਿਤ ਜੋ ਸੈਤਾਨ ਵੰਜਾਇਆ ਸੇ ਕਿਤ ਫੇਰੇ ਚਿਤ। ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਈਐ ਕਿਰਤ ਫਿਰਾਏ। ਮਨਮੁਖ ਮਨ ਨਾ ਭਿਜਈ ਅਤ ਮੈਲੇ ਚਿਤ ਕਠੋਰ ਸੱਪੇ ਦੁੱਧ ਪਿਆਈਐ ਅੰਦਰ ਵਿਸ ਨਿਕੋਰ। ਇਸ ਵਿਚਾਰ ਤੋਂ ਕੀ ਸਿੱਧ ਹੁੰਦਾ ਹੈ ਕਿ ਜਿਉਂ ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਜੋ ਉਹਨੂੰ ਵਿਰਸੇ ਦੇ ਵਿੱਚ ਇਲਾਹੀ ਧਰਮ ਦੀ ਦਾਤ ਮਿਲੀ ਹੈ ਉਹਦੇ ਦੈਵੀ ਗੁਣਾਂ ਤੋਂ ਉਹ ਵਾਂਝਾ ਹੋ ਜਾਂਦਾ ਹੈ। ਮਾਇਕੀ ਭਰਮ ਭੁਲਾਵੇ ਵਿੱਚ ਉਹਦਾ ਮੋਲਕ ਜੀਵਨ ਅਜਾਈ ਜਾਂਦਾ ਹੈ। ਸਗਲ ਜਨਮ ਭਰਮੀ ਭਰਮ ਖੋਇਓ ਨੈ ਅਸਥਿਰ ਮਤ ਪਾਈ ਵਿਖਿਆ ਸਕਤ ਰਹੋ ਨਿਸਬਾਸੁਰ ਨੈ ਛੁੱਟੀ ਅਧਮਾਈ ਮਿਲ ਮਾਇਆ ਸੁਰਤ ਗਵਾਈ। ਹੁਣ ਇਹਨਾਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਫੇਰ ਗੁਰਮੁਖ ਪਿਆਰਿਆਂ ਨੇ ਉਦਾਹਰਣ ਦਿੱਤੀ ਹੈ। ਕਹਿੰਦੇ ਜੇ ਕੁਝ ਸੂਈਆਂ ਲੋਹੇ ਦੀਆਂ ਸੂਈਆਂ ਅਸੀਂ ਫਰਸ਼ ਤੇ ਵਿਛਾ ਦਈਏ, ਉੱਪਰ ਮਿਕਨਾਤੀਸ ਮੈਗਨੇਟ ਫੇਰੀਏ, ਤਾਂ ਆਪੋ ਆਪਣੀ ਆਕਰਸ਼ਣ ਸ਼ਕਤੀ ਦੁਆਰਾ ਉਸ ਮਿਕਨਾਤੀਸ ਦੇ ਟੁਕੜੇ ਨਾਲ ਕੋਈ ਸੂਈ ਚਿੰਬੜ ਜਾਏਗੀ, ਕੋਈ ਲਮਕ ਪਏਗੀ, ਕੋਈ ਉੱਤੇ ਉੱਠ ਕੇ ਫਿਰ ਡਿੱਗ ਪਏਗੀ, ਕੋਈ ਉੱਥੇ ਪਈ ਹਿੱਲਦੀ ਰਹੇਗੀ, ਕੋਈ ਮਾੜੀ ਮੋਟੀ ਹਰਕਤ ਕਰੇਗੀ ਤੇ ਕੋਈ ਬਿਲਕੁਲ ਹੀ ਨਹੀਂ ਹਿੱਲੇਗੀ। ਹੁਣ ਮਿਕਨਾਤੀਸ ਇੱਕੋ ਹੈ, ਉਹਦੀ ਆਕਰਸ਼ਣ ਸ਼ਕਤੀ ਮੈਗਨੇਟ ਦੀ ਜੋ ਪਾਵਰ ਹੈ ਉਹ ਵੀ ਇੱਕੋ ਜਿਹੀ ਹੈ, ਪਰ ਸੂਈਆਂ ਉਹ ਆਪੋ ਆਪਣੀ ਮੈਲ ਜਾਂ ਜੰਗ ਅਨੁਸਾਰ ਮਿਕਨਾਤੀਸ ਦੀ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਜੰਗ ਨਾਲ ਜੰਗਾਲ ਨਾਲ ਲਥਪਥ ਹੋਈ ਹੈ ਉਹਦੇ ਤੇ ਮਿਕਨਾਤੀਸ ਦੀ ਖਿੱਚ ਦਾ ਕੋਈ ਅਸਰ ਨਹੀਂ ਹੁੰਦਾ। ਬਾਕੀ ਸਾਰੀਆਂ ਸੂਈਆਂ ਆਪੋ ਆਪਣੀ ਗ੍ਰਹਿਣ ਸ਼ਕਤੀ ਅਨੁਸਾਰ ਵੱਧ ਜਾਂ ਘੱਟ ਖਿੱਚ ਖਾਂਦੀਆਂ ਹਨ। ਜੰਗ ਨਾਲ ਮਨੂਰ ਹੋਈ ਸੂਈ ਉਹ ਤਾਂ ਜੰਗ ਦਾ ਸਰੂਪ ਹੋ ਜਾਂਦੀ ਹੈ, ਉਹਦੇ ਉੱਤੇ ਮਿਕਨਾਤੀਸ ਦੀ ਆਕਰਸ਼ਣ ਸ਼ਕਤੀ ਕੋਈ ਕੰਮ ਨਹੀਂ ਕਰਦੀ, ਉਹ ਆਪ ਵੀ ਜੰਗ ਨਾਲ ਖਾਧੀ ਜਾਂਦੀ ਹੈ ਤੇ ਆਪਣੀ ਕੁਸੰਗਤ ਨਾਲ ਬਾਕੀ ਸੂਈਆਂ ਨੂੰ ਵੀ ਜੰਗ ਨਾਲ ਬੇਕਾਰ ਕਰ ਦਿੰਦੀ ਹੈ। ਸੂਈਆਂ ਦਾ ਉਦਾਹਰਣ ਇਨਸਾਨ ਉੱਤੇ ਵੀ ਹੂਬ ਹੂ ਠੀਕ ਟੁਕਦਾ ਹੈ। ਸਾਡੇ ਮਨ ਉੱਤੇ ਜਿੰਨੀ ਮਾਇਕੀ ਮੈਲ ਦਾ ਜੰਗ ਚੜਿਆ ਹੁੰਦਾ ਹੈ, ਉਸੇ ਅਨੁਸਾਰ ਅਸੀਂ ਆਪਣੇ ਅੰਤਰਗਤ ਇਲਾਹੀ ਬਰਕਤਾਂ ਤੇ ਦੇਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਨ ਮੈਲੇ ਭਗਤ ਨਾ ਹੋਵੀ, ਨਾਮ ਨਾ ਪਾਇਆ ਜਾਏ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ। ਜੀਵ ਆਪਣੀ ਅੰਦਰਲੀ ਗੈਵੀ ਪ੍ਰੇਰਨਾ ਅਨੁਸਾਰ, ਜੋ ਸਾਡੇ ਅੰਦਰੋਂ ਕੋਈ ਪ੍ਰੇਰਨਾ ਹੁੰਦੀ ਹੈ, ਉਹਦੇ ਅਨੁਸਾਰ ਧਰਮ ਜਾਂ ਮਜ਼ਹਬ ਧਾਰਦੇ ਹਾਂ। ਪਰ ਆਪਣੇ ਧਾਰੇ ਹੋਏ ਧਰਮ ਦੇ ਮੰਤਰ ਭਾਵਨਾ ਜਾਂ ਇਹਦੀ ਮੰਜ਼ਿਲ ਬਾਬਤ ਆਮ ਤੌਰ ਤੇ ਬਹੁਤ ਘੱਟ ਤੇ ਕਈ ਵਾਰੀ ਤੇ ਸਾਨੂੰ ਕੋਈ ਗਿਆਨ ਨਹੀਂ ਹੁੰਦਾ। ਜੇ ਹੁੰਦਾ ਵੀ ਹੈ ਤਾਂ ਉਪਰਾ ਜਿਹਾ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਅਧੂਰਾ ਫੋਕਾ ਤੇ ਅਪੂਰਨ ਹੁੰਦਾ ਹੈ। ਇਸ ਕਰਕੇ ਧਾਰਮਿਕ ਖਿਆਲਾਂ, ਨਿਸ਼ਚਿਆਂ ਜਾਂ ਕਰਮ ਕਿਰਿਆ ਦਾ ਸਾਡਾ ਇੱਕ ਦੂਜੇ ਨਾਲ ਮਤਭੇਦ ਹੁੰਦਾ ਰਹਿੰਦਾ ਹੈ, ਵਾਦ ਵਿਵਾਦ ਹੁੰਦਾ ਰਹਿੰਦਾ ਹੈ, ਟਕਰਾਓ ਹੁੰਦਾ ਰਹਿੰਦਾ ਹੈ। ਡੂੰਘੀ ਨਜ਼ਰ ਨਾਲ ਦੇਖੀਏ ਤਾਂ ਇਹਦੇ ਕਈ ਕਾਰਨ ਹਨ। ਕਿਉਂ ਧਾਰਮਿਕ ਹੁੰਦੇ ਹੋਏ ਵੀ, ਧਰਮ ਕਮਾਉਂਦੇ ਵੀ ਸਾਡਾ ਆਪਸ ਵਿੱਚ ਵਾਦ ਵਿਵਾਦ ਹੁੰਦਾ ਹੈ। ਹਰ ਇੱਕ ਮਨੁੱਖ ਨੂੰ ਪਿਛਲੇ ਜਨਮ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਸ਼ਕਰਨ ਮਿਲਦਾ ਹੈ। ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਇਹੀ ਬੁਨਿਆਦ ਹੈ। ਜੋ ਅਸੀਂ ਪਿਛਲਾ ਅੰਤਸ਼ਕਰਨ ਲੈ ਕੇ ਆਏ ਹਾਂ, ਉਹਦੇ ਅਨੁਸਾਰ ਹੀ ਅਸੀਂ ਧਰਮ ਧਾਰਦੇ ਹਾਂ। ਇਸ ਪਿਛਲੇ ਬੁਨਿਆਦੀ ਅੰਤਸ਼ਕਰਨ ਉੱਤੇ ਫਿਰ ਇਸ ਜਨਮ ਵਿੱਚ ਪੇਟ ਵਿੱਚ ਮਾਂ ਦੇ ਖਿਆਲਾਂ ਤੇ ਨਿਸ਼ਚਿਆਂ ਦਾ, ਘਰ ਦੇ ਮਾਹੌਲ ਦਾ, ਆਂਢ ਗੁਆਂਢ ਦਾ, ਮਿੱਤਰਾਂ ਹਾਣੀਆਂ ਦੀ ਸੰਗਤ ਦਾ, ਸਕੂਲ ਕਾਲਜ ਦੇ ਮਾਹੌਲ ਦਾ, ਵਿਦਿਆ ਦਾ, ਵਿਗਿਆਨ ਦਾ, ਸੱਭਿਅਤਾ ਦਾ, ਧਾਰਮਿਕ ਪ੍ਰਚਾਰ ਦਾ, ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਦਾ, ਸਾਡੇ ਆਪਣੇ ਖਿਆਲਾਂ, ਸੋਚਾਂ, ਨਿਸ਼ਚਿਆਂ ਤੇ ਕਰਮਾਂ ਦਾ ਅਸਰ ਪੈਂਦਾ ਹੈ। ਜੋ ਅੰਤਸ਼ਕਰਨ ਅਸੀਂ ਪਿੱਛੋਂ ਲੈ ਕੇ ਆਏ ਹਾਂ, ਉਹਦੇ ਨਾਲ ਨਾਲ ਇਹਨਾਂ ਚੀਜ਼ਾਂ ਦਾ ਇਸ ਜਨਮ ਵਿੱਚ ਅਸਰ ਪੈਂਦਾ ਹੈ। ਇਹ ਅਸਰ ਵੀ ਹਰ ਜੀਵ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਉਹਦੀ ਸ਼ਰਧਾ, ਉਹਦੇ ਪਾਠ ਪੂਜਾ, ਉਹਦੇ ਕਰਮ ਕਿਰਿਆ ਅਨੁਸਾਰ ਅੱਡ ਅੱਡ ਪ੍ਰਕਾਰ ਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇੱਕੋ ਮਜ਼ਹਬ, ਇੱਕੋ ਗੁਰੂ, ਇੱਕੋ ਬਾਣੀ, ਇੱਕੋ ਤਰ੍ਹਾਂ ਦੇ ਕਰਮ ਕਿਰਿਆ ਤੇ ਭੇਖ ਧਾਰਦਿਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ, ਨਿਸ਼ਚਾ, ਉਹਦੀ ਸ਼ਰਧਾ ਭਾਵਨੀ ਅੱਡ ਅੱਡ ਹੁੰਦੀ ਹੈ। ਮਿਸਾਲ ਲਈ, ਇੱਕੋ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਵੀ ਇੱਕ ਰੱਬ ਨੂੰ ਮੰਨਦਿਆਂ, ਇੱਕੋ ਗੁਰੂ ਨੂੰ ਮੰਨਦਿਆਂ, ਇੱਕੋ ਬਾਣੀ ਪੜ੍ਹਦਿਆਂ, ਇੱਕੋ ਗੁਰਦੁਆਰੇ ਜਾਂਦਿਆਂ, ਇੱਕੋ ਪ੍ਰਕਾਰ ਦੀ ਸੰਗਤ ਕਰਦਿਆਂ ਵੀ ਅਸੀਂ ਦੇਖਦੇ ਹਾਂ ਹਰ ਮੈਂਬਰ ਦਾ ਧਰਮ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਤੇ ਨਿਸ਼ਚਾ ਹੁੰਦਾ ਹੈ। ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਬਿਨਾਂ ਹੋਰ ਬਾਣੀਆਂ ਦਾ ਪਾਠ ਵੀ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ ਹੈ, ਕੋਈ ਕਿਸੇ ਵੀ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਭਾਵ ਅਰਥ ਸਮਝਦਾ ਹੈ, ਕੋਈ ਅਨੁਭਵੀ ਭਾਵ ਅਰਥ ਖੋਜਦਾ ਹੈ, ਕੋਈ ਸ਼ੁੱਧ ਬਾਣੀ ਪੜ੍ਹਨ ਨੂੰ ਅਹਿਮੀਅਤ ਦਿੰਦਾ ਹੈ, ਕੋਈ ਬਾਣੀ ਦਾ ਪਾਠ ਹੀ ਸਿਮਰਨ ਸਮਝੀ ਬੈਠਾ ਹੈ, ਕੋਈ ਸਿਮਰਨ ਨੂੰ ਐਵੇਂ ਬੱਕਰੀ ਵਾਂਗੂ ਮੂੰਹ ਮਾਰਨਾ ਕਹਿੰਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕਰਕੇ ਉੱਥੇ ਵਾਕ ਲੈਣ ਨੂੰ ਪੂਰਨ ਸਿੱਖੀ ਸਮਝ ਕੇ ਸੰਤੁਸ਼ਟ ਹੈ, ਕਿਸੇ ਦਾ ਧਾਰਮਿਕ ਵਾਦ ਵਿਵਾਦ ਕਰਨਾ ਸ਼ੁਗਲ ਬਣਿਆ ਹੁੰਦਾ ਹੈ, ਕੋਈ ਬਾਹਰਲੀ ਸੁੱਚਮ ਉੱਤੇ ਹੀ ਜ਼ਿਆਦਾ ਜ਼ੋਰ ਦਿੰਦਾ ਹੈ। ਸੋ ਇਹਦੇ ਤੋਂ ਕੀ ਸਿੱਧ ਹੁੰਦਾ ਹੈ ਕਿ ਆਮ ਇਨਸਾਨਾਂ ਵਿੱਚ ਹੀ ਨਹੀਂ, ਸਗੋਂ ਸਕੇ ਸੰਬੰਧੀਆਂ ਦੀ ਸੋਚਣੀ, ਧਾਰਮਿਕ ਨਿਸ਼ਚੇ ਅਤੇ ਸ਼ਰਧਾ ਭਾਵਨੀ ਵਿੱਚ ਵੀ ਬੜਾ ਅੰਤਰ ਹੈ। ਇਹ ਅੰਤਰ ਕਿਉਂ ਪੈਦਾ ਹੁੰਦਾ ਹੈ? ਇੱਕ ਤਾਂ ਪਿਛਲੇ ਜਨਮ ਤੋਂ ਅਸੀਂ ਅੱਡ ਅੱਡ ਅੰਤਸ਼ਕਰਨ ਲੈ ਕੇ ਆਏ ਹਾਂ, ਦੂਜਾ ਫਿਰ ਸਾਡਾ ਇਸ ਜਨਮ ਦੇ ਵਾਤਾਵਰਣ ਦਾ ਅਸਰ ਅਤੇ ਤੀਸਰਾ ਸਾਡੀ ਸੰਗਤ। ਇਹ ਮਾਇਕੀ ਫੈਲਾਓ ਤੇ ਖਿੰਡਾਓ, ਇਹ ਇਨਸਾਨ ਨੂੰ ਇਹਦੇ ਮਰਕਜ਼ ਤੋਂ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲੈ ਜਾਂਦਾ ਹੈ। ਅਸੀਂ ਆਪਸ ਚ ਵੀ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਾਂ, ਭਿੰਨਤਾ ਵੱਧਦੀ ਜਾਂਦੀ ਹੈ, ਦਵੈਤ, ਦੂਜਾ ਪਾਓ, ਵਖਰੇਵੇਂ, ਭਿੰਨ ਭੇਦ, ਅਪਣੱਤ, ਖੁਦਗਰਜ਼ੀ, ਮੈਂ ਮੇਰੀ ਹਉਮੈ, ਇਹ ਸਭ ਔਗਣ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਚੋਂ ਉਪਜਦੇ ਹਨ ਅਤੇ ਇਹ ਇਨਸਾਨੀ ਸਿਆਣਪਾਂ ਤੇ ਚਤੁਰਾਈਆਂ ਨਾਲ ਪਲਦੇ ਹਨ। ਇਸ ਦੂਜੇ ਦੋਏ ਤੋਂ ਰੱਬੀ ਏਕਤਾ ਵੱਲ ਕਿਵੇਂ ਮੁੜਿਆ ਜਾਏ? ਇਸਦਰ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼, ਆਪਣੀ ਮੰਜ਼ਿਲ, ਆਪਣੇ ਅਸਲੇ, ਆਪਣੇ ਸੋਮੇ, ਆਪਣੇ ਮੂਲ ਅਰਥਾਤ ਇੱਕ ਓਮਕਾਰ ਵੱਲ ਰੁੱਖ ਕਰਨਾ ਪਏਗਾ। ਆਪਣੇ ਮਨ ਦੇ ਖਿਆਲਾਂ, ਸਿਆਣਪਾਂ, ਨਿਸ਼ਚਿਆਂ, ਭਾਵਨਾਵਾਂ, ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਓ ਤੋਂ ਇਲਾਹੀ ਏਕੇ ਅਰਥਾਤ ਇੱਕ ਓਮਕਾਰ ਵੱਲ ਪ੍ਰੇਰਨ, ਇੱਧਰ ਮੋੜਨ, ਅਭਿਆਸ ਕਰਨ, ਸਿਮਰਨ ਕਰਨ ਜਾਂ ਧਿਆਉਣ ਦੀ ਜੋ ਘਾਲਣਾ ਹੈ ਉਸੇ ਨੂੰ ਇਲਾਹੀ ਧਰਮ ਜਾਂ ਨਾਲ ਲਿਖਿਆ ਹੋਇਆ ਆਤਮਿਕ ਧਰਮ ਕਿਹਾ ਗਿਆ ਹੈ। ਆਪਣੇ ਖਿਆਲਾਂ, ਸਿਆਣਪਾਂ, ਨਿਸ਼ਚਿਆਂ, ਭਾਵਨਾਵਾਂ, ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਓ ਤੋਂ ਪ੍ਰੇਰ ਕੇ ਅਭਿਆਸ ਕਰਨ, ਸਿਮਰਨ ਕਰਨ ਜਾਂ ਧਿਆਉਣ ਦੀ ਘਾਲਣਾ ਨੂੰ ਧਰਮ ਕਿਹਾ ਗਿਆ ਹੈ। ਬਾਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਅਤੇ ਆਪਣੇ ਅੰਤਰ ਆਤਮੇ ਵਸਦੀ ਜਿਉਂਦੀ ਜਾਗਦੀ ਜੋਤ, ਜੀਵਨ ਰੋਂ, ਪ੍ਰੇਮ ਪ੍ਰਕਾਸ਼, ਸ਼ਬਦ, ਹੁਕਮ ਜਾਂ ਨਾਮ ਨੂੰ ਪਰਸਣਾ, ਉਹਨੂੰ ਛੋਣਾ, ਜਗਾਉਣਾ, ਸੀਜਣਾ, ਪਹਿਚਾਨਣਾ, ਮਾਨਣਾ, ਇਹ ਜਗਿਆਸੂ ਦਾ ਅੰਤਰਮੁਖੀ ਜਾਂ ਇੱਕੋ ਇੱਕ ਆਤਮਿਕ ਧਰਮ ਹੈ। ਇਨਸਾਨ ਦਾ ਆਤਮਿਕ ਧਰਮ ਕੀ ਹੈ? ਬਾਹਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਕਰਨਾ, ਸਿਮਰਨ ਕਰਨਾ, ਅੰਤਰ ਆਤਮੇ ਵਸਦੀ ਜੀਵਨ ਜੋਤ, ਹੁਕਮ, ਨਾਮ ਨੂੰ ਪਰਸਣਾ, ਉਹਨੂੰ ਛੋਣਾ, ਜਗਾਉਣਾ, ਉਹਨੂੰ ਬੁੱਝਣਾ, ਸੀਜਣਾ, ਪਹਿਚਾਨਣਾ ਤੇ ਮਾਨਣਾ, ਇਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਹੈ। ਜਦੋਂ ਤੱਕ ਇਨਸਾਨ ਇਸ ਨਾਲ ਲਿਖੇ ਆਤਮਿਕ ਧਰਮ ਨੂੰ ਨਹੀਂ ਪਛਾਣਦਾ, ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਨਹੀਂ ਪਰੋਇਆ ਜਾਂਦਾ, ਇਲਾਹੀ ਹੁਕਮ ਨਾਲ ਇੱਕ ਸੁਰ ਨਹੀਂ ਹੁੰਦਾ, ਤਦ ਤੱਕ ਸਾਡੇ ਜੀਵਨ ਵਿੱਚ ਦੂਜਾ ਭਾਓ, ਵੱਖਰਾਪਨ, ਭਿੰਨਤਾ, ਮਾਇਕੀ ਭਰਮ ਭੁਲਾਵੇ ਤੇ ਹਉਮੈ, ਇਹਨਾਂ ਤੋਂ ਉਪਜੇ ਭਿਆਨਕ ਔਗਣ, ਈਰਖਾ, ਦਵੈਤ, ਨਫ਼ਰਤ, ਖੁਰਗਰਜ਼ੀ, ਲੜਾਈਆਂ, ਝਗੜੇ, ਜ਼ੁਲਮ ਹੁੰਦੇ ਰਹਿਣਗੇ। ਅਸੀਂ ਇਹਨਾਂ ਵਿੱਚ ਗਲਤਾਨ ਹੋ ਕੇ ਦੁਖੀ ਹੁੰਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਉਦਾਹਰਣ ਲਈ, ਜਦ ਸਾਡਾ ਹੱਥ ਬਿਜਲੀ ਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਇੱਕ ਝਟਕਾ, ਸ਼ੌਕ ਲੱਗਦਾ ਹੈ, ਸਰੀਰ ਵਿੱਚ ਜ਼ਬਰਦਸਤ ਝਰਨਾਹਟ ਹੁੰਦੀ ਹੈ, ਕਿਉਂਕਿ ਸਰੀਰ ਉਸ ਬਿਜਲੀ ਦੀ ਪ੍ਰਬਲ ਸ਼ਕਤੀ, ਹਾਇਰ ਵੋਲਟੇਜ ਨੂੰ ਸਹਾਰ ਨਹੀਂ ਸਕਦਾ, ਇਸ ਕਰਕੇ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਇਸ ਬਿਜਲੀ ਦੀ ਛੋਹ ਦੀ ਅੰਤਰੀਵ ਝਰਨਾਹਟ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਹਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਤਾਂ ਐਵੇਂ ਅੰਦਾਜ਼ਾ ਜਾਂ ਮਨੋਕਲਪਤ ਗਿਆਨ ਘੋਟਦੇ ਹਨ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਇਸੇ ਤਰ੍ਹਾਂ ਸਾਡੇ ਅੰਦਰ ਵੀ ਇਲਾਹੀ ਜੋਤ, ਜੀਵਨ ਰੋਂ, ਸ਼ਬਦ, ਜੋਤ ਪ੍ਰਕਾਸ਼, ਹੁਕਮ ਜਾਂ ਨਾਮ ਦਾ ਪ੍ਰਕਾਸ਼ ਰਵ ਰਿਹਾ ਭਰਪੂਰ ਹੈ। ਸਾਨੂੰ ਉਹਦੀ ਸੋਝੀ ਨਹੀਂ, ਇਹਦਾ ਨਿੱਜੀ ਤਜਰਬਾ ਤਾਂ ਕਿਤੇ ਰਿਹਾ। ਇਹਨੂੰ सिर्फ आत्मिक अनुभव द्वारा ही बुझा सीजा पहचानिया माणिया मन्या जा कमाया जा सकता है। पर असि आपो अपनी सीमित बुद्धि अनुसार अपने अधूरे मनोकल्पित निश्चय विच संतुष्ट हो के भले भलेरे बने फिरदे हां। ज्ञान ध्यान सब कोई रवे बंधन बंधिया सब जग पवे। ज्ञान ज्ञान कथे सब कोई कथ कथ बाद करे दुख होई। ए अंतर आत्मे आत्मिक बिजली अर्थात नाम दी छो जा गोबिंद गजन दे निजी तजर्बे द्वारा प्रेम स्वप्ना दा रंग रस मानना ही जग्यासु दा नाल लिखिया होया निजी आत्मिक धर्म है। जग्यासु दा आत्मिक धर्म की है? अंतर आत्मे नाम दी छो जा गोबिंद गजन दे निजी तजर्बे नाल प्रेम स्वप्ना दा रंग रस मानना चाओ मानना ए उदा नाल लिखिया होया आत्मिक धर्म है। इस इलाही प्रीत डोरी दी सहज चाल जड़ी के कायनात दे जरे जरे विच मौजूद है उदे हुकम नू पहचानना अनुभव करना उदे नाल सुर होना पाने विच चलना उन्नू कमाउणा एही इंसान दा इको इक असली आत्मिक जा सर्वग इलाही धर्म है। एही गुरबाणी विच दर्शाया होया सर्व धर्म में श्रेष्ठ धर्म हर को नाम जप निर्मल कर्म है। वाहिगुरु जी का खालसा वाहिगुरु जी की फतेह।